और सतनाम करता पुरख निर्वैर अकाल मूरत अजूनी सैभं गुर प्रसाद जप आद सच जुगाद सच है पी सच नानक हसी भी सच जम बुलावे तम बोलहि स्वामी कुदरत करुण हमारी साध संग नानक जस गायो जो प्रभु की अत प्यारी मूक उच्चरे शास्त्र खट फिंग गिरन चढ़ जाय अंध लखे बदरो सुने जो काल कृपा खरा
सतनाम श्री वाहे गुरु साहिब जीओ आसा जो मैं रूप किए बहु तेरे अब फोन रूप न होई तागा तंत साज सब थाका राम नाम बस होई जो मैं रूप किए बहु तेरे अब फोन रूप न होई तागा तंत साज सब थाका राम नाम बस होई
राजान राज पानान भान देवान देव उपमा महान चवर ताकत शत्र दे मालक परम सतगुरु साहेब श्री गुरु ग्रंथ साहिब जी दी पावन हजूरी विच हर जस सरवण करन लई एकत्र होई गुरु रूप साध संगत जी सारे गुरमुख प्यारे माई भाई गुरु पातशाह जी दी बख्शिश कीती होई फतेह प्रवान करो वाहिगुरु जी का खालसा वाहिगुरु जी की फतेह। साहिब सतगुरु सच्चे पातशाह साडे संसारी जीवन दे उधार लई पावन बाणी द्वारा इस तरह उपदेश कर दे हर भाई
आसाम जो मैं रूप किए बहुत तेरे अब फोन रूप न होई
मनुख अज्ञानी है इनु ज्ञान दी लोड़ है ਅਗਿਆਨੀ ਹੁੰਦਾ ਹੋਇਆ ਵੀ ਇਹ ਮੰਨਣ ਲਈ ਤਿਆਰ ਨਹੀਂ ਕਿ ਮੈਂ ਅਗਿਆਨੀ ਹਾਂ, ਮੈਂ ਕੁਝ ਜਾਣਦਾ ਨਹੀਂ। ਹੈ ਗਿਆਨੀ ਪਰ ਦਾਵਾ ਗਿਆਨਵਾਨ ਹੋਣ ਦਾ ਕਰਦਾ ਹੈ। ਇਹ ਐਸੇ ਕਹਿੰਦਾ ਹੈ ਕਿ ਮੈਨੂੰ ਪਤਾ ਹੈ, ਮੈਂ ਜਾਣਦਾ ਹਾਂ, ਪਰ ਇਸਨੇ ਜੋ ਜਾਣਿਆ ਹੈ ਉਹ ਸਾਰ ਨਹੀਂ, ਉਹ ਅਸਾਰ ਹੈ। ਜੋ ਅਸਾਰ ਹੈ ਉਸ ਬਾਰੇ ਵੀ ਇਹ ਪੂਰਾ ਨਹੀਂ ਜਾਣਦਾ। ਜਿਸ ਨੂੰ ਗੁਰੂ ਅਸਾਰ ਕਹਿੰਦਾ ਹੈ ਇਹ ਉਸ ਨਾਲ ਜੁੜ ਜਾਂਦਾ ਹੈ ਤੇ ਦਾਅਵਾ ਇਹ ਕਰਦਾ ਕਿ ਮੈਂ ਜਾਣਦਾ ਹਾਂ। ਇਹਦੀ ਅਗਿਆਨਤਾ ਕਰਕੇ ਵਾਰ ਵਾਰ ਇਹਨੂੰ ਜਨਮ ਲੈਣੇ ਪੈਂਦੇ ਨੇ। ਇਹ ਮਨ ਨਾਲ ਜੁੜ ਜਾਏ ਤੇ ਇਸ ਦਾ ਝੁਕਾਅ ਸੰਸਾਰ ਵੱਲ ਹੋ ਜਾਂਦਾ ਹੈ। ਜਦੋਂ ਇਹਦਾ ਮਨ ਨਿਰੰਕਾਰ ਨਾਲ ਜੁੜ ਜਾਏ ਫਿਰ ਇਹ ਨਿਰੰਕਾਰ ਦਾ ਰੂਪ ਹੋ ਜਾਂਦਾ ਹੈ। ਬਾਣੀ ਨੇ ਬਚਨ ਕਹੇ ਨੇ ਇਹੋ ਮਨ ਸ਼ਕਤੀ ਇਹੋ ਮਨ ਸੀਓ ਇਹੋ ਮਨ ਪੰਚ ਤੱਤ ਕੋ ਜੀਓ। ਜਦੋਂ ਇਹ ਜੁੜਦਾ ਸ਼ਕਤੀ ਮਾਇਆ ਨਾਲ ਤਾਂ ਫਿਰ ਇਹ ਵਾਰ ਵਾਰ ਮਾਇਆ ਨਾਲ ਜੁੜ ਕੇ ਡੁੱਲਦਾ ਹੈ। ਜਦੋਂ ਇਹ ਈਸ਼ਵਰ ਨਾਲ ਜੁੜਦਾ ਹੈ ਤੇ ਈਸ਼ਵਰ ਦਾ ਰੂਪ ਹੋ ਜਾਂਦਾ। ਜਦੋਂ ਇਹ ਮਾਇਆ ਦੇ ਪ੍ਰਭਾਵ ਥੱਲੇ ਆ ਕੇ ਸੰਸਾਰ ਨਾਲ ਜੁੜਦਾ ਹੈ, ਵਾਰ ਵਾਰ ਜਨਮ ਧਾਰ ਕੇ ਇਹ ਸੰਸਾਰ ਤੇ ਆਉਂਦਾ ਹੈ। ਯਾਦ ਰੱਖਿਓ ਇਹ ਜਿਹੜੀਆਂ 84 ਲੱਖ ਜੋਨਾਂ ਬਾਣੀ ਨੇ ਗਿਣੀਆਂ ਨੇ, ਇਹ ਮਾਨੋ 84 ਲੱਖ ਬਸਤਰ ਨੇ ਤੁਹਾਡੇ ਕੱਪੜੇ ਨੇ। ਇਹ ਸਰੀਰ ਨੂੰ ਬਾਣੀ ਨੇ ਕੱਪੜਾ ਕਿਹਾ ਹੈ। ਕਰਮੀ ਆਵੇ ਕੱਪੜਾ ਨਦਰੀ ਮੋਖ ਦੁਆਰ। ਕਰਮਾ ਕਰਕੇ ਜੈਸੇ ਕਰਮ ਕਰ ਲੈਂਦਾ ਵੈਸਾ ਕੱਪੜਾ ਪ੍ਰਾਪਤ ਹੋ ਜਾਂਦਾ। ਜਦੋਂ ਈਸ਼ਵਰ ਦੀ ਨਜ਼ਰ ਹੁੰਦੀ ਹੈ ਤੇ ਇਹਨੂੰ ਮੁਕਤੀ ਦਾ ਦਰਵਾਜ਼ਾ ਗਿਆਨ ਲੱਭ ਪੈਂਦਾ। ਇਹ ਗਿਆਨਵਾਨ ਹੋ ਕੇ ਈਸ਼ਵਰ ਨਾਲ ਜੁੜਦਾ, ਉਹਦੇ ਵਿੱਚ ਅਭੇਦ ਹੋ ਜਾਂਦਾ। ਹੁਣ ਜਿੰਨੇ 84 ਲੱਖ ਬਸਤਰ ਨੇ ਤੁਹਾਡੇ ਘਰ ਵਿੱਚ, ਜਿੰਨੇ ਬਸਤਰ ਨੇ ਤੁਸੀਂ ਹੈਂਗਰਾਂ ਚ ਪਾ ਕੇ ਟੰਗੇ ਹੋਏ ਨੇ, ਉਹਨਾਂ ਬਸਤਰਾਂ ਵਿੱਚੋਂ ਚੋਣ ਤੁਸੀਂ ਖੁਦ ਕਰਦੇ ਹੋ ਕਿ ਅੱਜ ਮੈਂ ਆਹ ਸੂਟ ਪਾਉਣਾ ਹੈ। ਕਦੇ ਹੈਂਗਰ ਚ ਨਿਕਲ ਕੇ ਬਿਨਾਂ ਤੁਹਾਡੀ ਸਲਾਹ ਦੇ, ਬਿਨਾਂ ਤੁਹਾਡੇ ਹੱਥ ਲਾਇਆ, ਉਹ ਐਸਾ ਨਹੀਂ ਕਿ ਆਪਣੀ ਮਰਜ਼ੀ ਨਾਲ ਕੱਪੜਾ ਤੁਹਾਡੇ ਗਲ ਪੈ ਜਾਂਦਾ, ਬਾਕਾਇਦਾ ਤੁਸੀਂ ਚੋਣ ਕਰਦੇ ਹੋ। ਇਵੇਂ ਹੀ ਮਨੁੱਖ ਆਪਣੇ ਜਨਮ ਦੀ ਵੀ ਚੋਣ ਕਰਦਾ ਹੈ। ਇਹਦੇ ਵਿਚਾਰ ਪਸ਼ੂਆਂ ਵਰਗੇ ਹੋ ਜਾਣ। ਮੈਂ ਪਿਛਲੇ ਦਿਨਾਂ ਵਿੱਚ ਵੀ ਅਰਥ ਕੀਤਾ ਸੀ ਕਿ ਇਹਦਾ ਉਹ ਹੰਸ ਜਿਹੜਾ ਹੈ ਉਸ ਰਸਤੇ ਤੇ ਚੱਲ ਪੈਂਦਾ। ਜੇ ਇਹਦੇ ਵਿਚਾਰ ਨਿਰਮਲ ਹੋ ਜਾਂਦੇ ਨੇ ਤਾਂ ਹੰਸ ਈਸ਼ਵਰ ਦੀ ਤਲਾਸ਼ ਵਿੱਚ ਚੱਲਦਾ ਤੇ ਉਹਦੇ ਚ ਲੀਨ ਹੋ ਜਾਂਦਾ। ਦੁਨੀਆਂ ਤੇ ਰਹਿੰਦੇ ਆ, ਜਿੰਨੇ ਇਹ ਕਰਮ ਕਰਦਾ ਹੈ ਉਹ ਕਰਮ ਦਰਗਾਹ ਵਿੱਚ ਇਹਦੀ ਸਾਖ ਭਰਦੇ। ਆਪ ਜੀ ਬਾਣੀ ਵਿੱਚ ਨਿਤਾ ਪ੍ਰਤੀ ਪੜ੍ਹਦੇ ਹੋ ਕਿ ਚੰਗਿਆਈਆਂ ਬੁਰਿਆਈਆਂ ਵਾਚੈ ਧਰਮ ਹਦੂਰ, ਕਰਮੀ ਆਪੋ ਆਪਣੀ ਕਹਿ ਨੇੜੇ ਕੇ ਦੂਰ। ਚੰਗਿਆਈ ਤੇ ਬੁਰਿਆਈ ਈਸ਼ਵਰ ਦੇ ਦਰਗਾਹ ਵਿੱਚ ਉਹਦੀ ਵਿਚਾਰ ਹੁੰਦੀ ਹੈ। ਜਦੋਂ ਇਹ ਜੀਵ ਦਰਗਾਹ ਵਿੱਚ ਜਾਂਦਾ ਹੈ ਇਹਨੂੰ ਬਕਾਇਦਾ ਬਾਣੀ ਇਹ ਦੱਸਦੀ ਹੈ ਕਿ ਇਹਨੂੰ ਕੋਲ ਬਿਠਾ ਕੇ ਇਹਦੇ ਕਰਮਾਂ ਦਾ ਲੇਖਾ ਕੀਤਾ ਜਾਂਦਾ। ਸਤਿਗੁਰੂ ਜੀ ਨੇ ਬਚਨ ਕਹਿ ਅੱਗੇ ਕਰਨੀ ਕੀਰਤ ਵਾਚੀਐ ਮੈਂ ਲੇਖਾ ਕਰ ਸਮਝਾਇਆ। ਇਹਦੇ ਪੁੰਨ ਕਰਮ ਇੱਕ ਪਾਸੇ ਕੱਢ ਲੈ ਜਾਂਦੇ, ਪਾਪ ਕਰਮ ਇੱਕ ਪਾਸੇ ਕੱਢ ਲੈ ਜਾਂਦੇ। ਇਹਦੇ ਪੁੰਨਾਂ ਤੇ ਪਾਪਾਂ ਦਾ ਹਿਸਾਬ ਲਾ ਕੇ ਇਹਨੂੰ ਉਸ ਦਰਗਾਹ ਵਿੱਚੋਂ, ਜੇ ਪੁੰਨ ਕਰਮ ਨੇ ਤਾਂ ਮਨੁੱਖਾ ਜਨਮ ਵਿੱਚ ਭੇਜ ਦਿੱਤਾ ਜਾਂਦਾ, ਜੇ ਪਾਪ ਕਰਮ ਨੇ ਤਾਂ ਟੇਢੀਆਂ ਜੂਨਾਂ 'ਚ ਚਲਾ ਜਾਂਦਾ। ਦਰਗਾਹ ਵਿੱਚੋਂ ਇਹਨੂੰ ਭੇਜਿਆ ਜਾਂਦਾ ਹੈ, ਇਹ ਆਪਣੇ ਆਪ ਨਹੀਂ ਆਉਂਦਾ। ਬਾਣੀ ਨੇ ਐਸੇ ਬਚਨ ਕਹਿ, ਨਰਕ ਕਿਤੇ ਹੋਰ ਨਹੀਂ ਹੈ, ਯਾਦ ਰੱਖਿਓ, ਕਿਤੇ ਹੋਰ ਨਰਕ ਨਹੀਂ, ਇਸ ਧਰਤੀ ਤੇ ਟੇਢੀਆਂ ਜੂਨਾਂ 'ਚ ਆ ਜਾਣਾ ਹੀ ਨਰਕ ਹੈ। ਇਸ ਧਰਤੀ ਤੇ ਮਨੁੱਖ ਜੂਨੀ ਵਿੱਚ ਵੀ ਤੁਸੀਂ ਐਸੇ ਲੋਕ ਦੇਖੋਗੇ ਜਿਹੜੇ ਡਿੱਗਿਆ ਹੋਇਆ ਸੁੱਟਿਆ ਹੋਇਆ ਭੋਜਨ ਚੁੱਕ ਕੇ ਖਾਂਦੇ। ਤੁਹਾਡਾ ਕੀ ਖਿਆਲ ਹੈ, ਉਹ ਸਵਰਗ ਵਿੱਚ ਵਸਦੇ? ਤਰਸਦੇ ਉਹ ਵੀ ਨੇ, ਚਾਹੁੰਦੇ ਉਹ ਵੀ ਨੇ ਸਾਨੂੰ ਚੰਗਾ ਪ੍ਰਾਪਤ ਹੋ ਜਾਏ, ਪਰ ਹੁੰਦਾ ਨਹੀਂ। ਸਾਹਿਬ ਸਤਿਗੁਰੂ ਨਾਨਕ ਦੇਵ ਸਾਹਿਬ ਨੇ ਬਚਨ ਕਹਿਣ ਕਿ ਇੱਕ ਨਿਹਾਲੀ ਪੈ ਸਵਨ, ਇੱਕ ਉੱਪਰ ਰਹਿਣ ਖੜੇ, ਤਿਨਾ ਸਵਾਰੇ ਨਾਨਕਾ ਜਿਨ ਕਾ ਨਦਰ ਕਰੇ। ਕੁਝ ਲੋਕ ਇਸ ਗੱਲ ਤੇ ਕਿੰਤੂ ਕਰਦੇ, ਪਰ ਇੱਕ ਗੱਲ ਯਾਦ ਰੱਖਿਓ, ਸਿਮਰਨ ਬੰਦੇ ਵਿੱਚ ਕੀ ਬਦਲਦਾ ਹੈ? ਅੱਜ ਬੰਦਾ ਜੁੜਿਆ ਸੰਸਾਰ ਨਾਲ, ਇਹਦੇ ਅੰਦਰ ਤ੍ਰਿਸ਼ਨਾ ਦੀ ਅੱਗ ਬਲਦੀ ਹੈ, ਇਹਦੇ ਅੰਦਰ ਕਾਮਨਾ ਹੈ, ਇਹਦੇ ਅੰਦਰ ਕ੍ਰੋਧ ਹੈ, ਇਹ ਮੋਹ ਦਾ ਗ੍ਰਸਿਆ ਹੋਇਆ ਹੈ, ਇਹ ਲੋਭੀ ਵੀ ਹੈ, ਇਹ ਹੰਕਾਰੀ ਵੀ ਹੈ, ਇਹਦੇ ਅੰਦਰ ਆਸ਼ਾ ਵੀ ਨੇ, ਇਹਦੇ ਅੰਦਰ ਕਲਪਨਾ ਵੀ ਨੇ। ਜਦੋਂ ਵਿਅਕਤੀ ਇਹ ਸਾਰਾ ਕੁਝ ਭਾਵੇਂ ਇਹਦੇ ਕੋਲ ਹੈ, ਜਦੋਂ ਇਹ ਸਿਮਰਨ ਨਾਲ ਜੁੜਦਾ ਹੈ, ਤੇ ਯਾਦ ਰੱਖਿਓ, ਸਿਮਰਨ ਕਰਦਿਆਂ ਕਰਦਿਆਂ ਬਾਣੀ ਦੇ ਬਚਨ ਨੇ ਨਸ ਵੰਜੋ ਕਿਲ ਵੇਖੋ ਕਰਤਾ ਘਰ ਆਇਆ ਦੂਤ ਹੈ ਦਹਿਨ ਭਇਆ ਗੋਬਿੰਦ ਪ੍ਰਗਟਾਇਆ। ਇਹਦਾ ਉਹ ਸਾਰਾ ਸੁਭਾਅ ਕਾਮ ਬਦਲਦਾ ਤੇ ਰਾਮ ਬਣ ਜਾਂਦਾ, ਲੋਭ ਬਦਲਦਾ ਤਿਆਗ ਬਣ ਜਾਂਦਾ, ਇਹਦੇ ਅੰਦਰ ਆਸ਼ਾ ਕੇਵਲ ਤੇ ਕੇਵਲ ਈਸ਼ਵਰ ਦਾ ਸਿਮਰਨ ਕਰਨ ਦੀ ਰਹਿ ਜਾਂਦੀ। ਇਹਨੂੰ ਇਸ ਗੱਲ ਦਾ ਗਿਆਨ ਹੋ ਜਾਂਦਾ, ਪਤਾ ਚੱਲ ਜਾਂਦਾ ਹੈ ਕਿ ਈਸ਼ਵਰ ਦੇ ਭਜਨ ਤੋਂ ਬਿਨਾਂ ਕੁਝ ਹੋਣਾ ਨਹੀਂ। ਬਾਣੀ ਦੇ ਵਚਨ ਨੇ ਸੋਧਤ ਸੋਧਤ ਸੋਧ ਵਿਚਾਰਾ ਬੈਨ ਹਾਰ ਭਜਨ ਨਹੀਂ ਛੁਟਕਾਰਾ। ਇਹਨੂੰ ਇਹ ਪਤਾ ਚੱਲ ਜਾਂਦਾ ਕਿ ਸਿਮਰਨ ਤੋਂ ਬਿਨਾਂ ਮੇਰੀ ਗੱਲ ਬਣਨੀ ਨਹੀਂ, ਸਹਿਜੇ ਸਹਿਜੇ ਇਹਦੀ ਤ੍ਰਿਸ਼ਨਾ ਮੁੱਕ ਜਾਂਦੀ ਹੈ। ਇਹ ਈਸ਼ਵਰ ਨਾਲ ਜੁੜਿਆ ਉਸਦੇ ਸ਼ੁਕਰਾਨੇ ਵਿੱਚ ਆਪਣਾ ਜੀਵਨ ਬਤੀਤ ਕਰਦਾ। ਜਦੋਂ ਇਹ ਸੰਗਤ ਨਹੀਂ ਕਰਦਾ, ਨਾਮ ਨਹੀਂ ਜਪਦਾ, ਬਾਣੀ ਨਹੀਂ ਪੜਦਾ, ਸੇਵਾ ਤੇ ਸਿਮਰਨ ਵਿੱਚ ਜੁੜਦਾ ਨਹੀਂ, ਤਾਂ ਇਹਦੇ ਜਿਹੜੇ ਮਨ ਦੇ ਕਲਪਨਾ ਦਾ ਵੇਗ ਹੈ ਉਹ ਦਿਨ ਰਾਤ ਵੱਧਦਾ ਜਾਂਦਾ। ਜਿਸ ਕੋਲ ਧਨ ਨਹੀਂ ਉਹ ਧਨ ਵੱਲ ਦੌੜਦਾ, ਜਿਸ ਕੋਲ ਪਦਾਰਥ ਨਹੀਂ ਉਹ ਪਦਾਰਥਾਂ ਵੱਲ ਦੌੜਦਾ, ਜਿਸ ਦਾ ਸੰਸਾਰ ਤੇ ਨਾਮ ਨਹੀਂ ਉਹ ਇਹ ਚਾਹੁੰਦਾ ਮੇਰਾ ਨਾਮ ਹੋ ਜਾਏ, ਜਿਸ ਦੇ ਪਾਸ ਪੁੱਤਰ ਨਹੀਂ ਉਹ ਪੁੱਤਰ ਲਈ ਫਰਿਆਦ ਕਰਦਾ ਮੈਨੂੰ ਮਿਲ ਜਾਏ। ਜਿੱਥੇ ਜਿੱਥੇ ਇਹਦੇ ਜੀਵਨ ਵਿੱਚ ਇਹਦੇ ਦਿਮਾਗ ਮੁਤਾਬਕ ਇਹਦੀ ਸੋਚ ਮੁਤਾਬਕ ਇਹਨੂੰ ਕਮੀ ਦਿਸਦੀ ਹੈ, ਉਸ ਕਮੀ ਨੂੰ ਪੂਰਿਆਂ ਕਰਨ ਲਈ ਪਹਿਲਾਂ ਇਹ ਆਪਣੀ ਤਾਕਤ ਖਰਚ ਕਰਦਾ। ਜੇ ਇਹਦੀ ਤਾਕਤ ਨਾਲ, ਇਹਦੇ ਬਲ ਨਾਲ, ਇਹਦੀ ਸੋਚ ਨਾਲ ਉਹ ਕਮੀ ਪੂਰੀ ਨਹੀਂ ਹੁੰਦੀ, ਤਾਂ ਫਿਰ ਇਹ ਆ ਕੇ ਗੁਰੂ ਦਾ ਦਰਵਾਜ਼ਾ ਖੜਕਾਉਂਦਾ। ਇਹਨੂੰ ਇਹ ਪਤਾ ਨਹੀਂ, ਬਾਣੀ ਦੇ ਬਚਨ ਨੇ ਇਹ ਚਾਹੁੰਦਾ ਮੈਨੂੰ ਧਨ ਮਿਲ ਜਾਏ। ਹਰ ਬੰਦੇ ਦੀ ਦੌੜ ਅੱਜ ਤੁਸੀਂ ਦੇਖਦੇ ਹੋ ਤਾਂ ਧਨ ਪਿੱਛੇ ਹੈ। ਕੀ ਧਨ ਹੀ ਸਭ ਕੁਝ ਹੈ? ਕੀ ਧਨ ਤੋਂ ਅੱਗੇ ਕੁਝ ਨਹੀਂ? ਇਹ ਧਨ ਇਸ ਲਈ ਚਾਹੁੰਦਾ ਕਿ ਮੇਰੇ ਕੋਲ ਧਨ ਹੋਵੇ, ਮੈਂ ਸੁਖੀ ਹੋ ਜਾਵਾਂ। ਕੀ ਧਨਵਾਨ ਸੁਖੀ ਹੁੰਦੇ? ਕੀ ਉਹ ਚੈਨ ਦਾ ਜੀਵਨ ਬਸਰ ਕਰਦੇ? ਜਦੋਂ ਇਸ ਪਵਿੱਤਰ ਬਾਣੀ ਨੂੰ ਪੜੋਗੇ ਤੇ ਸਾਹਿਬ ਸਤਿਗੁਰੂ ਪਾਤਸ਼ਾਹ ਦੇ ਵਿਚਾਰ ਸਾਡੇ ਨਾਲੋਂ ਬਿਲਕੁਲ ਅਲੱਗ ਨੇ। आप ऐसे वचन कहते हैं जिस ग्रह बहुत तिस ग्रह चिंता। ऐ दुनिया के लोगो, जिस को धन ज्यादा है ओदे घर विच तुसी चिंता वेखोगे, जिस ग्रह थोरी सो फेरा परमंता, जिदे घर विच थोड़ा है ओ इस गल लई भरम रहा है कि मैनू प्राप्त हो जाए। सतगुरु पातशाह जी कहते ये दोवें गल्लां बेचैनी दियां ने, थोड़ा भी बेचैन करदा है, बहुता आ जाए वह भी बेचैन करदा है। ते सतगुरु पातशाह तो पुछिए फिर सुखी कौन है, आप जी कहते दोहों बेवसता ते जो मुक्ता सोई सोहेला भाली है। कहते इन्हां दो अवस्था तो ना बहुती है ना थोड़ी दी चिंता है, ना बहुती दी चिंता है, ये तो जेड़ा मुक्त है जेड़ा ये तो उपर उठ गया। सतगुरु पातशाह जी कहते ओही सुखी मिलेगा, भाव जेड़ा ईश्वर दे नाम नाल जुड़ गया, जिन्हों ये पता चल गया कि ना को लै आयो ए धन ना को लै जात, कि कोई धन नू लैके जन्मिया नहीं, जदों जन्मिया इहदे पास धन तां है नहीं सी, ना इहदे पास कोई मकान सी, ना इहदे पास कोई स्त्री सी, ना पुत्र सी, ना धीआं सी, ना इहदा किते मन संसार नाल जुड़िया सी, इह तां अजनबी सी संसार लई ते संसार इहदे लई अजनबी सी, इहनूं पता नहीं सी, इहनूं कोई ज्ञान नहीं सी कि मैं किस जगह ते तखेल दित्ता गया हां, किथे आया हां। एक ऐसी जगह तो जिथे रह के इन ज्ञान सी, जिथे ए जानदा सी, ऐसा कहंदे ने शास्त्र के पिछले 100 जन्म तक दी इन सोझी सी, ओ ऐसा ज्ञान छड़ के जदों ए संसार ते आउंदा है ते याद रखो ए रोंदा है, रोंदा देखदे ना बच्चे जन्मदे ने ते रोंदे, जे बच्चा जन्मिया ना रोवे ते डॉक्टर लोकां नूं फिक्र पै जांदा, उहनूं रोवाण दे यत्न कीते जांदे, उदे पैर फड़ के उल्टा करके हिलाने रोवे, पर ए रोया क्यों, समझने वाली गल है, एक रोंदा क्यों है। ऐसा एक सवाल भाई साहेब भाई गुरदास जी महाराज ते सिखा ने किया कि भाई साहब जी असी ताबीब हां हकीम हां, सानू एक गल का जवाब दो कि जेड़ा बच्चा है वह जन्म लैण तो फौरन बाद रोंदा क्यों है। मन लो माता दे उधर विच तो कैद विच है, उथे उन्हें रोना चाहिए, पर जो माता दे उधर तो जन्म लैके बाहर आ गया उन्हें कोई कैद नहीं। पर भाई साहब जी असी ये भी वेख्या कि उन्हें किसी खुराक दी फौरी तौर पर कोई लोड़ नहीं। याद रखियो जदों बच्चा जन्मदा है उहदा संसार नाल संबंध कुछ सकिंटां तो बाद जुड़दा है, जदों ओ जन्म लैके संसार ते आउंदा है, जदों ओदे अंदर पहला श्वास जांदा है तो कुछ सैकंड लगदे, उदों ओदा संबंध संसार नाल जुड़दा है, उदों संसार दी हवा ओदे अंदर गई है, ऐसी हवा दे अंदर जाण दे नाल ही ओ रोना शुरू कर दिंदा है। भाई साहब जी नूं पुछिया क्यों रोंदा है, भाई गुरदास जी आप ग्रस्ती नहीं सन पर ग्रस्त धर्म बारे उन्होंने बहुत सारा अध्ययन सी, उन्होंने तजर्बा सी, कहन लगे ऐ हकीम जनो वो इसलिए नहीं रो रहा कि वह भुखा है, कहने वो इसलिए रो रहा है कि उदे कोलों ज्ञान गवाच गया, माता दे उदर विच जेड़ा ज्ञान उसनों सी जन्म लैन तो बाद वो ज्ञान गवाच गया, रोवै ज्ञान गवायक है, माया मोह हनेर गुबारा ओ रोवे दुख अपना, हस हस गावे सब परिवार। कहन लगे ओ जन्म लेके माया दे हनेर कुप संसार विच आ गया, ओ तां रो रहा कि उन्हों इस संसार ते दिसदा कुछ नहीं, हनेरा है। बाणी ने भी ऐसे वचन कहे मन रे संसार अंध गहेरा, कहो दिस पसरे है जम जेवरा। तो भाई साहब जी कहते ओदा ज्ञान गवाच गया, ओ रोवे दुख अपना, ओ रो के अपना दुख दसना चाहता है,
ਪਰ ਭਾਈ ਸਾਹਿਬ ਜੀ ਕਹਿੰਦੇ ਨੇ ਜਿਹੜਾ ਪਰਿਵਾਰ ਹੈ ਨਾ ਇਹ ਖੁਸ਼ੀਆਂ ਮਨਾਉਂਦਾ ਕਿ ਸਾਡੇ ਘਰ ਵਿੱਚ ਬਾਲਕ ਨੇ ਜਨਮ ਲਿਆ, ਉਹ ਰੋਵੇ ਦੁੱਖ ਆਪਣਾ, ਹੱਸ ਹੱਸ ਗਾਵੇ ਸਭ ਪਰਿਵਾਰ। ਇਹ ਮਨੁੱਖ ਅਗਿਆਨ ਵਿੱਚ ਪੈਂਦਾ ਪੈਂਦਾ ਕਿਤਨਾ ਗਿਆਨ ਮਾਤਾ ਦੇ ਪਾਸ ਸੀ, ਪਿਤਾ ਦੇ ਪਾਸ, ਸਕੂਲਾਂ ਕਾਲਜਾਂ ਯੂਨੀਵਰਸਿਟੀਆਂ ਸੀ, ਯਾਦ ਰੱਖਿਓ ਉਹ ਇਸੇ ਹੀ ਸੰਸਾਰ ਦਾ ਸੀ, ਇੱਥੋਂ ਨਾਲ ਹੀ ਜੁੜਦਾ ਸੀ। ਇਹ ਉਸ ਗਿਆਨ ਨਾਲ ਜੁੜ ਗਿਆ, ਇਹਨੂੰ ਜੋ ਗਿਆਨ ਮਿਲਣਾ ਚਾਹੀਦਾ ਸੀ ਉਹ ਮਿਲਿਆ ਨਹੀਂ, ਪਰ ਇਸ ਸੰਸਾਰ ਦੇ ਗਿਆਨ ਨੇ ਇਸ ਬੰਦੇ ਨੂੰ ਦੁਖੀ ਕਰ ਦਿੱਤਾ। ਅੱਜ ਸੰਸਾਰ ਵਿੱਚ ਰਹਿੰਦੇ ਹਾਂ, ਬੇਸ਼ੱਕ ਅਸੀਂ ਐਸੇ ਸ਼ਬਦ ਵਰਤਦੇ ਕਿ ਬੜੀ ਕਿਰਪਾ ਹੈ, ਬੜੀ ਮੌਜ ਹੈ, ਉਹਨੇ ਘਰ ਦਿੱਤਾ ਹੈ, ਉਹਨੇ ਧਨ ਦਿੱਤਾ ਹੈ, ਉਹਨੇ ਕਾਰੋਬਾਰ ਦਿੱਤਾ ਹੈ, ਬੜੀਆਂ ਮਿਹਰਾਂ। ਕੀ ਧਨ ਉਸ ਦੀ ਮਿਹਰ ਹੁੰਦੀ ਹੈ? ਕੀ ਧਨ ਉਸ ਦੀ ਦਇਆ ਹੈ? ਕੀ ਪਦਾਰਥ ਤੇ ਕਾਰੋਬਾਰ ਉਸ ਦੀ ਦਇਆ ਨੇ? ਹਾਂ, ਸਾਡੇ ਲਈ ਹੈ, ਸਾਡੀ ਸੋਚ ਮੁਤਾਬਕ ਹੈ। ਪਰ ਜਦੋਂ ਮੈਂ ਸਤਿਗੁਰੂ ਨੂੰ ਪੁੱਛਦਾ, ਸਤਿਗੁਰੂ ਕੀ ਪਰਬ੍ਰਹਮ ਦੀ ਦਇਆ ਧਨ ਹੁੰਦਾ? ਗੁਰੂ ਸਾਹਿਬ ਪੁਕਾਰ ਕੇ ਕਹਿੰਦੇ ਨਹੀਂ। ਪੁੱਛੋ ਫਿਰ ਕੀ ਹੁੰਦਾ ਉਸਦੀ ਦਇਆ ਹੋ ਜਾਏ? ਤਾਂ ਬਾਣੀ ਕਹਿੰਦੀ, ਪਾਰ ਬ੍ਰਹਮ ਜਬ ਭਏ ਦਇਆਲ, ਸਾਧੂ ਜਨ ਕੀ ਕਰੈ ਰਵਾਲ। ਕਹਿੰਦੇ ਜਦੋਂ ਉਹ ਦਿਆਲੂ ਹੁੰਦਾ ਹੈ ਤੇ ਕਿਸੇ ਰੱਬ ਦੇ ਪਿਆਰੇ ਦੀ ਸੰਗਤ ਬਖਸ਼ਦਾ ਹੈ, ਉਹਦੀ ਸੰਗਤ ਵਿੱਚ ਆ ਕੇ, ਯਾਦ ਰੱਖਿਓ ਉਹਦੀ ਸੰਗਤ ਵਿੱਚ ਆ ਕੇ ਫਿਰ ਬੰਦੇ ਨੂੰ ਕੀ ਪਤਾ ਚੱਲਦਾ? ਬਾਣੀ ਐਸੇ ਬਚਨ ਕਹਿੰਦੀ ਹੈ ਕਿ ਸਾਧ ਕੈ ਸੰਗ ਨਹੀਂ ਕਸ਼ਟ ਘਾਲ, ਦਰਸ਼ਨ ਭੇਟਤ ਹੋਤ ਨਿਹਾਲ। ਸਾਧ ਕੈ ਸੰਗ ਕਲੂਖਤ ਹਰੈ, ਸਾਧ ਕੈ ਸੰਗ ਨਰਕ ਪਰ ਹਰੈ, ਸਾਧ ਕੈ ਸੰਗ ਇਹਾਂ ਉਹਾਂ ਸੁਹੇਲਾ, ਸਾਧ ਸੰਗ ਬਿਸਰਤ ਹਰ ਮੇਲਾ, ਜੋ ਇੱਛਾ ਸੋਈ ਫਲ ਪਾਵੈ, ਸਾਧ ਕਾ ਸੰਗ ਨਾ ਬਿਰਥਾ ਜਾਵੈ, ਪਾਰ ਬ੍ਰਹਮ ਸਾਧ ਰਿਦ ਵਸੈ, ਨਾਨਕ ਉਧਰੈ ਸਾਧ ਸੁਨ ਰਸੈ। ਕਹਿੰਦੇ ਸਾਧੂ ਦੀ ਰਸਨਾ ਤੋਂ, ਈਸ਼ਵਰ ਦਾ ਨਾਮ ਸੁਣ ਕੇ ਬੰਦੇ ਦਾ ਉਧਾਰ ਹੁੰਦਾ। ਜਦੋਂ ਉਹ ਦਿਆਲੂ ਹੁੰਦਾ ਉਦੋਂ ਕਿਸੇ ਰੱਬ ਦੇ ਪਿਆਰੇ ਦੀ ਸੰਗਤ ਬਖਸ਼ਦਾ ਹੈ, ਇਹ ਉਸਦੀ ਦਿਆਲਤਾ ਹੈ। ਧਨ ਪਦਾਰਥ, ਪੁੱਤਰ, ਧੀਆਂ, ਚੰਗੇ ਮਕਾਨ, ਇਹਨੂੰ ਉਸਦੀ ਦਿਆਲਤਾ ਮਤ ਸਮਝ ਲੈਣਾ। ਗੁਰੂ ਸਾਹਿਬ ਜੀ ਪਾਵਨ ਬਾਣੀ ਚ ਕਹਿੰਦੇ ਨੇ ਇੱਕ ਫਾਹੀ ਹੈ ਜਿਹੜੀ ਉਹ ਬੰਦੇ ਦੇ ਗਲ ਚ ਪਾ ਲੈਂਦਾ, ਬੰਦਾ ਇਸ ਫਾਹੀ ਵਿੱਚ ਹੋਕ ਪੈ ਕੇ ਰੱਬ ਦਾ ਦਾਸ ਨਹੀਂ ਹੋ ਸਕਦਾ। ਸਤਿਗੁਰੂ ਦੇ ਬਚਨ ਨੇ, ਪੁੱਤਰ ਕਲੱਤਰ ਗ੍ਰਸਤ ਕਾ ਫਾਸਾ, ਹੁਣ ਨਾ ਪਾਈਆ ਰਾਮ ਕੇ ਦਾਸਾ। ਕਹਿੰਦੇ ਪੁੱਤਰ ਤੇ ਇਸਤਰੀ ਇਹ ਗ੍ਰਸਤ ਦੀ ਫਾਹੀ ਬੰਦੇ ਨੂੰ ਰੱਬ ਦਾ ਦਾਸ ਨਹੀਂ ਹੋਣ ਦਿੰਦੇ, ਇਹਦੇ ਵਿੱਚ ਮੋਹ ਹੈ। ਪਰ ਕਈ ਵਾਰ ਬੰਦਾ ਐਸਾ ਹੋ ਜਾਂਦਾ ਕਿ ਮੋਹ ਨੂੰ ਇਹ ਪ੍ਰੇਮ ਕਹਿਣ ਲੱਗ ਜਾਂਦਾ। ਹੁਣ ਪੁੱਤਰ ਨਾਲ ਕੋਈ ਮੋਹ ਕਰਦਾ, ਸਾਡੀ ਭਾਸ਼ਾ ਐਸੀ ਕਹਿੰਦੇ ਜੀ ਇਹਦਾ ਬੱਚੇ ਨਾਲ ਆਪਣੇ ਨਾਲ ਬੜਾ ਪ੍ਰੇਮ ਹੈ ਜੀ। ਹੁਣ ਪ੍ਰੇਮ ਤੇ ਮੋਹ ਅਸੀਂ ਉਹਦੇ ਵਿੱਚ ਫਰਕ ਨਹੀਂ ਕੱਢਦੇ, ਨਾ ਸਾਨੂੰ ਫਰਕ ਦਾ ਪਤਾ ਹੈ। ਯਾਦ ਰੱਖਿਓ, ਪ੍ਰੇਮ ਗਲੀ ਅਤ ਸੰਕੁਰੀ, ਜਾ ਮੈਂ ਦੋ ਨਾ ਸਮਾਏ। ਜਿੱਥੇ ਪ੍ਰੇਮ ਹੈ ਉੱਥੇ ਦੋ ਜਾ ਹੀ ਨਹੀਂ ਸਕਦੇ, ਇੱਕ ਹੋ ਕੇ ਹੀ ਜਾਏਗਾ। ਬੁੱਲੇ ਸ਼ਾਹ ਸੂਫੀ ਫਕੀਰ ਹੋਏ, ਸੈਯਦ ਬੁੱਲੇ ਸ਼ਾਹ ਆਪਣੇ ਗੁਰੂ ਸ਼ਾਹ ਅਨਾਇਤ ਦੇ ਪਾਸ ਚਲੇ ਗਏ, ਜਾ ਕੇ ਦਰਵਾਜ਼ਾ ਖੜਕਾਇਆ, ਅੰਦਰੋਂ ਆਵਾਜ਼ ਆਈ, ਕੌਣ ਹੈ? ਕਹਿਣ ਲੱਗਾ, ਜੀ ਮੈਂ ਬੁੱਲਾ ਹਾਂ, ਬੁੱਲਾ। ਕਹਿਣ ਲੱਗੇ, ਜਾ ਚਲਿਆ ਜਾ ਵਾਪਸ, ਇੱਥੇ ਬੜੇ ਬੁੱਲੇ ਆਏ ਤੇ ਚਲੇ ਗਏ। ਵਾਪਸ ਮੁੜਿਆ ਆਇਆ, ਸੋਚਣਾ ਸ਼ੁਰੂ ਕਰ ਦਿੱਤਾ, ਮੇਰੇ ਗੁਰੂ ਨੇ ਦਰਵਾਜ਼ਾ ਨਹੀਂ ਖੋਲਿਆ, ਬਲਕਿ ਜਵਾਬ ਦਿੱਤਾ ਕਿ ਇੱਥੇ ਬੜੇ ਬੁੱਲੇ ਆਏ ਤੇ ਚਲੇ ਗਏ, ਜਾ ਵਾਪਸ ਚਲਿਆ ਜਾ। ਕੀ ਕਾਰਨ ਹੈ? ਸੋਚਦਿਆਂ ਸੋਚਦਿਆਂ ਲੱਭ ਲਿਆ ਕਿ ਹਾਂ, ਕੌਣ ਹੈ ਬੁੱਲਾ? ਮੈਨੂੰ ਵੀ ਨਹੀਂ ਪਤਾ, ਕਿਸ ਦਾ ਨਾਮ ਬੁੱਲਾ ਹੈ ਮੈਨੂੰ ਨਹੀਂ ਪਤਾ। ਕਦੇ ਤੁਸੀਂ ਨਾਮ ਬਾਰੇ ਸੋਚਿਆ ਆਪਣੇ ਬਾਰੇ ਕਿਸ ਦਾ ਨਾਮ ਹੈ? ਯਾਦ ਰੱਖਿਓ, ਜਿੰਨੇ ਨਾਮ ਨੇ, ਚਾਹੇ ਉਹ ਪਸ਼ੂਆਂ ਦੇ ਨੇ, ਚਾਹੇ ਪੰਛੀਆਂ ਦੇ ਨੇ, ਚਾਹੇ ਉਹ ਦਰਖਤਾਂ ਦੇ ਨੇ, ਚਾਹੇ ਉਹ ਪਰਬਤਾਂ ਦੇ ਨੇ, ਤਮਾਮ ਨਾਮ ਈਸ਼ਵਰ ਦੇ ਨੇ। ਬਾਣੀ ਦੇ ਬਚਨ ਨੇ, ਹਉ ਬਲਿਹਾਰ ਹੈ ਜਾਉ ਜੇਤੇ ਤੇਰੇ ਨਾਮ ਹੈ। ਫਰਜ਼ ਕਰੋ ਇੱਕ ਬੰਦੇ ਦੀ ਮੌਤ ਹੋ ਜਾਂਦੀ ਹੈ, ਉਹਦਾ ਨਾਮ ਕੋਈ ਮਿਥ ਲਓ, ਹਰੀ ਸਿੰਘ ਕਹਿ ਲਓ, ਗੁਰਮੁਖ ਸਿੰਘ ਕਹਿ ਲਓ, ਸਾਧੂ ਸਿੰਘ ਕਹਿ ਲਓ, ਕੋਈ ਕਹਿ ਲਓ, ਤੇ ਲੋਕ ਕੀ ਕਹਿੰਦੇ ਨੇ, ਅੱਜ ਬਈ ਸਾਧੂ ਸਿੰਘ ਮਰ ਗਿਆ। ਸਰੀਰ ਤਾਂ ਉਸਦਾ ਪਿਆ ਹੈ, ਜੇ ਸਰੀਰ ਦਾ ਨਾਮ ਸਾਧੂ ਸਿੰਘ ਹੋਵੇ ਫਿਰ ਤਾਂ ਸਾਧੂ ਸਿੰਘ ਕਿਤੇ ਗਿਆ ਨਹੀਂ। ਘੋੜਾ ਮਰ ਜਾਏ, ਲੋਕ ਕਹਿੰਦੇ ਨੇ ਘੋੜਾ ਮਰ ਗਿਆ, ਡੈਡ ਬਾਡੀ ਤਾਂ ਪਈ ਹੈ ਉਸਦੀ। ਜੇ ਸਰੀਰ ਦਾ ਨਾਮ ਘੋੜਾ ਹੋਵੇ ਫਿਰ ਤਾਂ ਉਹ ਪਿਆ ਹੈ। ਹਾਥੀ ਮਰ ਗਿਆ, ਗਊ ਮਰ ਗਈ, ਮੱਝ ਮਰ ਗਈ, ਇਹ ਤਮਾਮ ਨਾਮ ਈਸ਼ਵਰ ਦੇ ਨੇ। ਇਹਦੇ ਤੋਂ ਵੀ ਅਸੀਂ ਹੋਰ ਗਹਿਰਾਈ ਵਿੱਚ ਜਾਣਾ, ਜਦੋਂ ਬਾਣੀ ਨੂੰ ਸੋਚੋਗੇ ਪੜ੍ਹੋਗੇ, ਉਸ ਕਰਤੇ ਨੇ ਮੌਤ ਨਹੀਂ ਬਣਾਈ, ਯਾਦ ਰੱਖਿਓ, ਉਹਨੇ ਮੌਤ ਬਣਾਈ ਨਹੀਂ। ਅਸੀਂ ਮੰਨ ਲਿਆ ਮੌਤ ਹੈ। ਮੈਂ ਤਾਂ ਕਈ ਵਾਰ ਸੋਚਦਾ, ਅਸੀਂ ਕੈਸੇ ਬਾਣੀ ਪੜ੍ਹਨ ਵਾਲੇ ਲੋਕ ਆ, ਬਾਣੀ ਦੀ ਪੜ੍ਹ ਕੇ ਵਿਚਾਰ ਨਹੀਂ ਕਰਦੇ, ਬਸ ਪੜ੍ਹਿਆ ਤੇ ਲੰਘ ਗਏ। ਸ਼ੁਰੂ ਹੁੰਦੇ ਹਾਂ ਸੁਖਮਨੀ ਸਾਹਿਬ ਪੜ੍ਹਨ ਲਈ, ਆਦ ਗੁਰ ਏ ਨਮ ਹੈ, ਜੁਗਾਦ ਗੁਰ ਏ ਨਮ ਹੈ, ਸਤਿਗੁਰ ਏ ਨਮ ਹੈ, ਸ੍ਰੀ ਗੁਰਦੇਵ ਏ ਨਮ ਹੈ, ਤੇ ਪਤਾ ਹੀ ਉਦੋਂ ਚੱਲਦਾ ਨਾਨਕ ਏ ਗੁਣ ਨਾਮ ਸੁਖ ਵਾਲੀ। ਅਚਕਾਰਲੇ ਸਮੇਂ ਚ ਕੀ ਪੜ੍ਹਿਆ ਕੋਈ ਯਾਦ ਨਹੀਂ। ਇਸੇ ਸੁਖਮਨੀ ਸਾਹਿਬ ਵਿਚ ਬਚਨ ਆਉਂਦੇ ਨੇ ਪਿਆਰਿਓ, ਕਿ ਨਹ ਕਿਸ ਜਨਮ ਨਹ ਕਿਸ ਮਰੈ, ਆਪਨ ਚਲਤ ਆਪ ਹੀ ਕਰੈ। ਕੁਝ ਜਨਮਦਾ ਨਹੀਂ, ਕੁਝ ਮਰਦਾ ਨਹੀਂ, ਜੋ ਜਨਮੇਗਾ ਤਾਂ ਮਰੇਗਾ। ਹੁਣ ਤੁਸੀਂ ਕਹੋਗੇ, ਕੈਸੇ ਬੰਦੇ ਨੇ, ਸਾਡੇ ਘਰੇ ਬੱਚਾ ਜਨਮਿਆ ਹੈ, ਪਸ਼ੂਆਂ ਨੂੰ ਬੱਚੇ ਜਨਮਦੇ, ਪੰਛੀਆਂ ਨੂੰ ਜਨਮਦੇ, ਅੰਡੇ ਦਿੰਦੇ, ਬੱਚੇ ਨਿਕਲਦੇ। ਮੈਂ ਤੁਹਾਨੂੰ ਇਹ ਸਿੱਧ ਕਰਕੇ ਦੱਸਦਾ ਕਿ ਕੁਝ ਜਨਮਦਾ ਨਹੀਂ। ਇਹ ਸਰੀਰ ਕਾਹਦਾ ਬਣਿਆ? ਪੰਜ ਤੱਤਾਂ ਦਾ। ਤੱਤ ਤੁਹਾਡੇ ਜਨਮਣ ਤੋਂ ਪਹਿਲਾਂ ਮੌਜੂਦ ਨੇ ਨਾ ਸੰਸਾਰ ਦੇ, ਜਨਮੇ ਤਾਂ ਨਹੀਂ, ਤੱਤ ਪਹਿਲਾਂ ਮੌਜੂਦ ਨੇ। ਉਹਨਾਂ ਤੱਤਾਂ ਨੂੰ ਜੋੜ ਕੇ ਨਿਰੰਕਾਰ ਨੇ ਇਹ ਕਾਇਆ ਬਣਾ ਦਿੱਤੀ। ਪਰ ਬਾਣੀ ਨੇ ਬਚਨ ਕਹਿ ਦਿੱਤੇ, ਪੰਜ ਤੱਤ ਕੋ ਤਨ ਰਚਿਓ ਜਨ ਹੋ ਚਤਰ ਸੁਜਾਨ। ਤੇ ਜਿਸ ਨੂੰ ਤੁਸੀਂ ਮੌਤ ਕਹਿੰਦੇ ਹੋ, ਉਹ ਕੀ ਹੈ? ਤੱਤਾਂ ਦਾ ਤੱਤਾਂ ਵਿੱਚ ਮਿਲ ਜਾਣਾ। ਪਵਨ ਹੈ ਮਾਹੇ ਪਵਨ ਸਮਾਇਆ, ਜੋਤੀ ਮਾਹੇ ਜੋਤ ਰਲ ਜਾਇਆ, ਮਾਟੀ ਮਾਟੀ ਹੋਈ ਏਕ, ਰੋਵਨ ਹਾਰੇ ਕੀ ਕੌਣ ਟੇਕ, ਕੌਣ ਮੁਆਰੇ ਕੌਣ ਮੁਆ, ਬ੍ਰਹਮ ਗਿਆਨੀ ਮਿਲ ਕਰੋ ਵਿਚਾਰਾ, ਇਹ ਤੋ ਚਾਲਤ ਭਇਆ। ਚਾਲਤ ਦਾ ਅਰਥ ਹੈ ਕੌਤਕ, ਇੱਕ ਐਸਾ ਕੌਤਕ ਜਿਸ ਨੂੰ ਅਸੀਂ ਸਮਝ ਨਹੀਂ ਸਕਦੇ। ਉਹ ਇਹਦੇ ਚ ਨਿਕਲ ਜਾਂਦਾ, ਉਹ ਮਰਦਾ ਹੀ ਨਹੀਂ, ਕਿਉਂਕਿ ਇਹ ਅਪਰੰਪਰ ਹੋਤਾ ਆਇਆ। ਜੇ ਕਦੇ ਮੌਤ ਹੁੰਦੀ, ਯਾਦ ਰੱਖਿਓ, ਤੇ ਗੁਰੂ ਸਾਹਿਬ ਬਾਣੀ ਵਿੱਚ ਕਦੇ ਐਸੇ ਬਚਨ ਨਾ ਲਿਖਦੇ ਕਿ ਕਈ ਜਨਮ ਭੈ ਕੀਟ ਪਤੰਗਾ, ਕਈ ਜਨਮ ਗਜ ਮੀਨ ਕੁਰੰਗਾ, ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਹੈਵਰ ਬ੍ਰਿਖ ਜੋਇਓ, ਮਿਲ ਜਗਦੀਸ ਮਿਲਨ ਕੀ ਬਰੀਆ, ਚਿਰੰਕਾਲ ਇਹ ਦੇਹ ਸੰਜਰੀਆ। ਜੇ ਮਰਦਾ ਹੈ ਤੇ ਫਿਰ ਦੁਬਾਰਾ ਜਨਮ ਕਿਸ ਦਾ ਹੁੰਦਾ ਭਾਈ? ਇਹਦਾ ਮਤਲਬ ਮੌਤ ਹੈ ਨਹੀਂ। ਅਸੀਂ ਮੌਤ ਨੂੰ ਮੰਨ ਬੈਠੇ,
ਜਦੋਂ ਬੁੱਲੇ ਸ਼ਾਹ ਨੂੰ ਇਸ ਗੱਲ ਦਾ ਪਤਾ ਲੱਗਿਆ ਕਿ ਬੁੱਲਾ ਕਿਸ ਦਾ ਨਾਮ ਹੈ, ਗੁਰੂ ਦੱਸ ਸਕਦਾ ਹੈ, ਫਿਰ ਜਾਂ ਦਰਵਾਜ਼ਾ ਖੜਕਾਇਆ, ਕਹਿਣ ਲੱਗੇ ਕੌਣ ਹੈ? ਬਾਹਰੋਂ ਆਵਾਜ਼ ਦਿੱਤੀ ਬੁੱਲੇ ਨੇ, ਕਹਿੰਦਾ ਸਾਈਂ ਜੀ ਇਹੀ ਤਾਂ ਪੁੱਛਣ ਲਈ ਆਇਆ ਕਿ ਮੈਂ ਕੌਣ ਹਾਂ, ਇਹੀ ਪੁੱਛਣ ਲਈ ਆਇਆ। ਪਰ ਅਫਸੋਸ ਹੈ, ਅਸੀਂ ਸਦੀਆਂ ਤੋਂ ਗੁਰੂ ਦੇ ਚਰਨਾਂ ਚ ਆਏ ਹਾਂ, ਨਿਤ ਆਉਂਦੇ ਹਾਂ, ਕਦੇ ਇਹ ਪੁੱਛਿਆ ਨਹੀਂ ਕਿ ਮੈਂ ਕੌਣ ਹਾਂ। ਜਦੋਂ ਕੋਈ ਪੁੱਛੇ ਤੁਸੀਂ ਕੌਣ ਹੋ, ਇੱਕ ਹਦਾਰਾ ਨਾਂ ਜਿਹੜਾ ਮਾਤਾ ਪਿਤਾ ਨੇ ਦਿੱਤਾ ਹੈ, ਲੈ ਦਿੰਦੇ ਹੋ ਕਿ ਮੈਂ ਫਲਾਣਾ ਸਿੰਘ ਹਾਂ, ਨਾਮ ਹੁਦਾਰ ਹੈ, ਨਾਮ ਤੁਸੀਂ ਨਹੀਂ ਹੋ। ਜਿਵੇਂ ਭਾਈ ਲਕਸ਼ਮਣ ਸਿੰਘ ਹੁਣੀ ਕਹਿਣ ਮੈਂ ਲਕਸ਼ਮਣ ਸਿੰਘ ਹਾਂ, ਤੇ ਮੈਂ ਇਹਨਾਂ ਦੇ ਸਿਰ ਤੇ ਹੱਥ ਰੱਖਾਂ, ਇਹ ਲਕਸ਼ਮਣ ਸਿੰਘ ਕਹਿਣਗੇ ਨਹੀਂ ਮੇਰਾ ਸਿਰ ਹੈ, ਤੇਰੇ ਕਹਿਣਗੇ ਮੇਰੀਆਂ ਬਾਹਾਂ ਨੇ, ਮੇਰੀਆਂ ਲੱਤਾਂ ਨੇ, ਮੇਰਾ ਪੇਟ। ਕਿਹਦਾ ਨਾਂ ਲਕਸ਼ਮਣ ਸਿੰਘ ਹੈ ਭਾਈ? ਇਹ ਸਰੀਰ ਮਨੁੱਖ ਦਾ ਹੈ, ਮਨੁੱਖ ਸਰੀਰ ਦਾ ਮਾਲਕ ਹੈ ਪਰ ਸਰੀਰ ਨਹੀਂ। ਕਦੇ ਕਦੇ ਤੁਹਾਡੀ ਮਲਕੀਅਤ ਜਾਗਦੀ ਹੈ, ਜਦੋਂ ਕਿਤੇ ਸਿਰ ਦਰਦ ਹੁੰਦਾ ਨਾ, ਕਹਿੰਦਾ ਮੇਰਾ ਸਿਰ ਬੜਾ ਦੁਖਦਾ ਹੈ, ਕਹਿੰਦਾ ਮਤਲਬ ਤੁਸੀਂ ਸਿਰ ਨਹੀਂ ਹੋ, ਸਿਰ ਤੁਹਾਡਾ ਹੈ। ਮੇਰੇ ਕੰਨ ਚ ਦਰਦ ਹੁੰਦੀ, ਮੇਰੀਆਂ ਅੱਖਾਂ ਚ ਲੜਕ ਪੈਂਦੀ, ਕਹਿੰਦੇ ਨਾ ਤੁਸੀਂ ਜੁੜੋ ਉਸ ਨਾਲ ਜੋ ਤੁਸੀਂ ਹੋ, ਜੋ ਤੁਸੀਂ ਹੋ ਉਸ ਦਾ ਸੁਭਾਅ ਸਹਿਜ ਹੈ, ਉਹ ਕੋਈ ਕ੍ਰੋਧ ਨਹੀਂ ਕਰਦਾ, ਉਹ ਕਿਸੇ ਕਾਮਨਾ ਵਿੱਚ ਨਹੀਂ ਵਿਚਰਦਾ, ਉਹ ਲੋਭੀ ਵੀ ਨਹੀਂ ਹੈ, ਉਹ ਹੰਕਾਰੀ ਵੀ ਨਹੀਂ ਹੈ, ਉਹ ਮੋਹ ਵਿੱਚ ਵੀ ਗ੍ਰਸਿਆ ਨਹੀਂ। ਜੋ ਤੁਸੀਂ ਹੋ, ਤੁਸੀਂ ਸਭ ਤੋਂ ਨਿਰਲੇਪ ਹੋ, ਸਭ ਖਾਸੇ ਤੋਂ। ਬਾਣੀ ਦੇ ਬਚਨ ਨੇ ਕਿ ਸੁੱਖ ਦੁੱਖ ਰਹਿਤ ਸਦਾ ਨਿਰਲੇਪੀ, ਜਾਂ ਕੋ ਕਹਿਤ ਗੁਸਾਈ। ਕਹਿੰਦੇ ਆ ਜੀਵ ਸੁੱਖਾਂ ਤੇ ਦੁੱਖਾਂ ਤੋਂ ਰਹਿਤ, ਜੋ ਹਰ ਸਮੇਂ ਹਰ ਚੀਜ਼ ਤੋਂ ਨਿਰਲੇਪ ਹੈ, ਅਸੰਗ ਹੈ, ਜਿਸ ਨੂੰ ਤੂੰ ਮਾਲਕ ਕਹਿੰਦਾ ਹੈ, ਸੋ ਤੁਮ ਹੀ ਮੈਂ ਬਸੈ ਨਿਰੰਤਰ, ਨਾਨਕ ਦਰਪਣ ਨਿਆਈ। ਉਹ ਤੇਰੇ ਵਿੱਚ ਹੀ ਵੱਸਦਾ ਜਿਵੇਂ ਸ਼ੀਸ਼ੇ ਚ ਪਰਛਾਵਾਂ ਵੱਸਦਾ, ਉਹ ਤੇਰੇ ਵਿੱਚ ਵੱਸਦਾ ਹੈ। ਜਿੰਨੀ ਦੇਰ ਤੱਕ ਉਸ ਨਾਲ ਸਾਂਝ ਨਹੀਂ, ਜਿੰਨੀ ਦੇਰ ਤੱਕ ਉਸ ਦੀ ਸੋਝੀ ਨਹੀਂ, ਯਾਦ ਰੱਖਿਓ ਓਨੀ ਦੇਰ ਤੱਕ ਮੁੜ ਮੁੜ ਕੇ ਜਨਮ ਦਿੰਦਾ ਰਹੇਗਾ ਉਹ, ਕਿ ਤੁਸੀਂ ਸੋਝੀ ਪ੍ਰਾਪਤ ਕਰ ਲਓ। ਜਦੋਂ ਇਨਸਾਨੀਅਤ ਤੋਂ ਗਿਰ ਕੇ ਥੱਲੇ ਆ ਗਏ, ਜਦੋਂ ਮਨੁੱਖ ਤੋਂ ਗਿਰ ਗਏ ਥੱਲੇ, ਬਿਰਤੀ ਪਸ਼ੂਆਂ ਵਾਲੀ ਹੋ ਗਈ, ਯਾਦ ਰੱਖਿਓ ਉਦੋਂ ਪਸ਼ੂ ਪੰਛੀਆਂ ਦੀਆਂ ਜੂਨਾਂ ਮਿਲਣਗੀਆਂ। ਜਿੱਧਰ ਮੋਹ ਕਰੋਗੇ, ਜਿੱਧਰ ਪਿਆਰ ਹੋਏਗਾ, ਬਾਣੀ ਨੇ ਲਿਖ ਲਿਖ ਕੇ ਗਿਣ ਗਿਣ ਕੇ ਦੱਸੇ, ਅੰਤਕਾਲ ਐਸਾ ਕਰਨ ਵਾਲਾ ਆ ਹੁੰਦਾ। ਆਪ ਜੀ ਕਹਿੰਦੇ ਨੇ ਬਾਣੀ ਵਿੱਚ ਕਿ ਅੰਤ ਦੇ ਸਮੇਂ ਇਸਤਰੀ ਦਾ ਸਿਮਰਨ ਕਰਨ ਵਾਲਾ ਵੇਸਵਾ ਦੀ ਜੋਨ ਚ ਪੈਂਦਾ, ਅੰਤ ਸਮੇਂ ਪੁੱਤਰਾਂ ਦਾ ਸਿਮਰਨ ਕਰਨ ਵਾਲਾ ਸੂਰ ਦੀ ਜੋਨ ਚ ਪੈਂਦਾ, ਅੰਤ ਸਮੇਂ ਮੰਦਰਾਂ ਦਾ ਸਿਮਰਨ ਕਰਨ ਵਾਲਾ ਪ੍ਰੇਤ ਦੀ ਜੋਨ ਚ ਪੈਂਦਾ। ਤੇ ਬਾਣੀ ਦੇ ਬਚਨ ਨੇ ਜਿਸ ਸਮੇਂ ਅੰਤ ਆਇਆ, ਅੰਤ ਸਮੇਂ ਜੋ ਯਾਦ ਰਹੇਗਾ ਉਸੇ ਜੋਨ ਵਿੱਚ ਜਾਓਗੇ। ਜੇ ਅੰਤ ਸਮੇਂ ਅਜਾਮਲ ਨੂੰ ਨਾਰਾਇਣ ਯਾਦ ਆਇਆ, ਇੱਕੋ ਵਾਰ ਨਾਰਾਇਣ ਕਿਹਾ, ਬਾਣੀ ਕਹਿੰਦੀ ਪੁੱਤਰ ਹੇ ਤੇ ਨਾਰਾਇਣ ਕਹਿਓ, ਜਮ ਕੰਕਰ ਮਾਰ ਬਿਦਾਰੇ, ਅਜਾਮਲ ਪਾਪੀ ਜਗ ਜਾਣੈ ਨਿਮਖ ਮਾਹੇ ਨਸਤਾਰਾ, ਨਾਨਕ ਕਹਿ ਪੇਤ ਚਿੰਤਾ ਮਨ ਸਹਿ ਵੀ ਉਤਰੈ ਸਾਰਾ। ਸਾਹਿਬ ਸਤਿਗੁਰੂ ਪਾਤਸ਼ਾਹ ਪਾਵਨ ਬਾਣੀ ਚ ਕਹਿੰਦੇ, ਆਪਣੇ ਆਪ ਨੂੰ ਜੋੜੋ ਸੰਸਾਰ ਨਾਲ। ਕਬੀਰ ਜੀ ਮਹਾਰਾਜ ਅੱਜ ਦੇ ਸ਼ਬਦ ਵਿੱਚ ਕਹਿੰਦੇ ਕਿ ਮੈਂ ਅਗਿਆਨਤਾ ਵਿੱਚ ਬੜੇ ਜਨਮ ਲੈ ਲਏ, ਬੜੇ ਰੂਪ ਥਾਰੇ, ਹੁਣ ਮੈਂ ਜਨਮ ਨਹੀਂ ਲੈਣਾ, ਹੁਣ ਜਨਮ ਲੈਣਾ ਨਹੀਂ। ਕਹਿੰਦੇ ਆਪ ਜੀ ਬਚਨ ਕੀ ਕਰ ਰਹੇ, ਜੋ ਮੈਂ ਰੂਪ ਕੀਏ ਬਹੁ ਤੇਰੇ, ਆਪ ਹੁਣ ਰੂਪ ਨਾ ਹੋਈ। ਕਹਿੰਦੇ ਜਦੋਂ ਮੈਂ ਅਗਿਆਨਤਾ ਵਿੱਚ ਸਾਂ, ਬੜੇ ਜਨਮ ਲਏ, ਬੜੇ ਰੂਪ ਥਾਰੇ, ਹੁਣ ਹੋ ਗਿਆ ਗਿਆਨ। ਯਾਦ ਰੱਖਿਓ ਗਿਆਨ ਲਈ ਹੀ ਬੰਦਾ ਕੁਝ ਕਰਦਾ ਹੈ, ਕਿਸੇ ਚੀਜ਼ ਦੇ ਗਿਆਨ ਲਈ ਬੰਦਾ ਕੁਝ ਕਰਦਾ। ਗਿਆਨ ਹੈ ਕਾਰਨ ਕਰਮ ਅਭਿਆਸ, ਗਿਆਨ ਭਇਆ ਤਾਂ ਕਰਮ ਹੈ ਨਾਸ, ਜਿਵੇਂ ਤੁਸੀਂ ਬੱਚੇ ਨੂੰ ABC ਲਿਖਾਉਂਦੇ ਹੋ ਜਾਂ ਯਾਦ ਕਰਾਉਂਦੇ ਹੋ, ਜਦੋਂ ਉਸਨੂੰ ਯਾਦ ਹੋ ਜਾਏ, ਜਦੋਂ ਉਹ ਲਿਖਣ ਲੱਗ ਜਾਏ, ਫਿਰ ਤਾਂ ਨਹੀਂ ਨਾ ਕਹੇਗਾ ਮੈਨੂੰ ਪੂਰਨੇ ਪਾ ਕੇ ਦਿਓ ਮੈਂ ਪ੍ਰੋਪਰ ਲਿਖਾਂਗਾ। ਹੁਣ ਯਾਦ ਹੈ, ਜਾਣਦਾ ਹੈ, ਹੁਣ ਕਿਸੇ ਕਰਮ ਅਭਿਆਸ ਦੀ ਲੋੜ ਨਹੀਂ। ਫਿਰ ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਕਿ ਮੈਂ ਬੜੇ ਕਬੀਰ ਜੀ ਕਹਿੰਦੇ ਰੂਪ ਧਾਰੇ, ਅਬ ਸੁਣ ਰੂਪ ਨਾ ਹੋਈ, ਹੁਣ ਮੈਂ ਕੋਈ ਰੂਪ ਨਹੀਂ ਧਾਰਨਾ, ਕੋਈ ਜਨਮ ਨਹੀਂ ਧਾਰਨਾ। ਅਗਲੀ ਪੰਕਤੀ ਚ ਕਹਿੰਦੇ ਹਨ,
ਪਾਗਾ ਤੰਤ ਸਾਜ ਸਭ ਥਾਕਾ, ਰਾਮ ਨਾਮ ਬਸ ਹੋਈ।
ਕਹਿੰਦੇ ਮੇਰੇ ਇਹ ਪ੍ਰਾਣਾ ਦਾ ਸੂਤਰ ਥੱਕ ਗਿਆ, ਦੇਹ ਅਭਿਆਸ ਦਾ ਤਾਗਾ ਥੱਕ ਗਿਆ, ਸਾਰਾ ਸੰਸਾਰਕ ਗਿਆਨ ਦਾ ਸਾਜ ਥੱਕ ਗਿਆ। ਹੁਣ ਕਹਿੰਦੇ ਭਾਈ ਮੇਰੀ, ਮੈਂ ਆਪਣੀ ਬਿਰਤੀ ਨੂੰ ਰਾਮ ਦੇ ਨਾਮ ਦੇ ਵੱਸ ਕਰ ਦਿੱਤਾ, ਰਾਮ ਨਾਮ ਬਸ ਹੋਈ, ਮੇਰੀ ਸੋਚ ਨਿਰੰਕਾਰ ਨਾਲ ਜੁੜ ਗਈ ਹੈ।
ਅਬ ਮੋਹੇ ਨਾਚ ਨੂੰ ਨਾ ਆਵੇ।
ਕਹਿਣ ਲੱਗੇ ਹੁਣ ਮੈਨੂੰ ਜਨਮਾਂ ਜਨਮਾਂਤਰਾਂ ਵਿੱਚ ਨੱਚਣਾ ਨਹੀਂ ਪਏਗਾ, ਦੁਬਾਰਾ ਦੁਬਾਰਾ ਮੁੜ ਕੇ ਮੈਂ ਜਨਮਾਂ ਚ ਨਹੀਂ ਜਾਵਾਂਗਾ।
ਮੇਰਾ ਮਨ ਮੰਦਰੀਆ ਨਾ ਬਜਾਵੇ।
ਇਹ ਜਿਹੜਾ ਮੇਰੇ ਅੰਦਰਲਾ ਜੀਵਾਤਮਾ ਹੈ, ਇਹ ਹੁਣ ਸਰੀਰਾਂ ਦੇ ਢੋਲ ਨੂੰ ਨਹੀਂ ਵਜਾਏਗਾ, ਇਹ ਇਹਨਾਂ ਤੋਂ ਉੱਪਰ ਉੱਠ ਗਿਆ ਹੈ। ਕਬੀਰ ਜੀ ਕਹਿ ਰਹੇ ਹਨ,
ਰਹਾਉ ਕਾਮ ਕ੍ਰੋਧ ਮਾਇਆ ਲੈ ਜਾਰੀ, ਤ੍ਰਿਸ਼ਨਾ ਗਾਗਰ ਫੂਟੀ।
ਕਹਿੰਦੇ ਇਹ ਦੁਨੀਆਂ ਦੇ ਲੋਕ, ਮੈਂ ਕਾਮ ਕ੍ਰੋਧ ਲੋਭ ਮੋਹ ਤੇ ਹੰਕਾਰ, ਇਸ ਮਾਇਆ ਨੂੰ ਮੈਂ ਸਾਰ ਦਿੱਤਾ ਹੈ। ਕਬੀਰ ਜੀ ਕਹਿੰਦੇ ਜਿਹੜੀ ਤ੍ਰਿਸ਼ਨਾ ਦੀ ਗਾਗਰ ਮੈਂ ਸਿਰ ਤੇ ਚੁੱਕੀ ਫਿਰਦਾ ਸਾਂ, ਰੱਜ ਆਉਂਦਾ ਹੀ ਨਹੀਂ। ਕਹਿੰਦੇ ਉਹ ਗਾਗਰ ਵੀ ਟੁੱਟ ਗਈ, ਹੁਣ ਮੈਨੂੰ ਕੋਈ ਤ੍ਰਿਸ਼ਨਾ ਨਹੀਂ ਹੈ।
ਕਾਮ ਚੋਲਨਾ ਪਿਆ ਹੈ ਪੁਰਾਣਾ, ਗਿਆ ਭਰਮ ਸਭ ਛੂਟੀ।
ਕਾਮਨਾ ਦਾ ਚੋਲਾ ਕਹਿੰਦੇ ਹੁਣ ਪੁਰਾਣਾ ਹੋ ਗਿਆ, ਹੁਣ ਮਨ ਵਿੱਚ ਕੋਈ ਕਾਮਨਾ ਨਹੀਂ। ਯਾਦ ਰੱਖੋ, ਜਦੋਂ ਤੁਸੀਂ ਭੋਜਨ ਕਰਦੇ ਹੋ ਤੇ ਤੁਸੀਂ ਤ੍ਰਿਪਤ ਹੋ ਜਾਓ, ਰੱਜ ਜਾਓ, ਤੇ ਤੁਹਾਨੂੰ ਕੋਈ ਲਿਆ ਕੇ ਫਿਰ ਕਹੇ ਭੋਜਨ ਲੈ ਲੈ, ਤੁਸੀਂ ਹੱਥ ਜੋੜ ਦਿੰਦੇ ਹੋ, ਨਹੀਂ ਹੁਣ ਨਹੀਂ, ਹੁਣ ਤਰੰਜੇ ਆ ਭਾਈ, ਹੁਣ ਨਹੀਂ ਖਾਣਾ। ਉਹ ਵਾਰ ਵਾਰ ਜੋੜ ਦੇਵੇ ਫਿਰ ਵੀ ਕਹਿੰਦੇ ਨਹੀਂ ਭਾਈ, ਹੁਣ ਰੱਜ ਕੇ ਤ੍ਰਿਪਤੀ ਹੋ ਗਈ। ਇਵੇਂ ਹੀ ਕਬੀਰ ਜੀ ਕਹਿੰਦੇ ਨੇ, ਜਿਵੇਂ ਜਦੋਂ ਗਿਆਨ ਆ ਗਿਆ, ਇਹ ਕਾਮਨਾ ਦਾ ਚੋਲਾ ਪੁਰਾਣਾ ਹੋ ਗਿਆ, ਕੋਈ ਕਾਮਨਾ ਰਹੀ ਨਹੀਂ, ਨਾ ਚੋਲੇ ਪਹਿਰਨ ਦੀ ਕਾਮਨਾ ਹੈ। ਸੰਸਾਰ ਨਾਲ ਜੁੜੇਗਾ ਤਾਂ ਕਾਮਨਾ ਹੋਏਗੀ, ਸੰਸਾਰ ਨਾਲ ਉਹ ਟੁੱਟ ਗਿਆ ਹੈ ਸੰਬੰਧ, ਜੁੜ ਗਿਆ ਹੈ ਨਿਰੰਕਾਰ ਨਾਲ, ਜਿੱਥੇ ਜਾ ਕੇ ਕੋਈ ਜਨਮ ਨਹੀਂ ਉੱਥੇ ਪਹੁੰਚ ਗਿਆ ਹੈ। ਕਬੀਰ ਜੀ ਕਹਿੰਦੇ ਇਹ ਹੁਣ ਕਾਮਨਾ ਦਾ ਚੋਲਾ ਪੁਰਾਣਾ ਹੋ ਗਿਆ, ਤੇ ਜਿਹੜਾ ਮੇਰਾ ਪਰਮ ਸੀ ਉਹ ਸਾਰਾ ਪਰਮ ਵੀ ਛੁੱਟ ਗਿਆ ਹੈ।
ਸਰਬ ਭੂਤ ਇੱਕ ਕਰ ਜਾਣਿਆ, ਚੁਕੇ ਬਾਦ ਵਿਵਾਦਾ।
ਸਾਰੀਆਂ ਜਗ੍ਹਾ ਤੇ ਇੱਕ ਅਕਾਲ ਪੁਰਖ ਵਾਹਿਗੁਰੂ ਨੂੰ ਹੀ ਜਾਣਨਾ ਕੀਤਾ ਹੈ। ਕਬੀਰ ਜੀ ਕਹਿੰਦੇ ਜਿਹੜੇ ਮੈਂ ਤੇ ਮੇਰੀ ਦੇ ਬਾਅਦ ਝਗੜੇ ਸਨ, ਉਹ ਸਾਰੇ ਝਗੜੇ ਮੁੱਕ ਗਏ ਹਨ।
ਕਹਿ ਕਬੀਰ ਮੈਂ ਪੂਰਾ ਪਾਇਆ, ਭਏ ਰਾਮ ਪ੍ਰਸਾਦਾ।
ਭਏ ਰਾਮ ਪ੍ਰਸਾਦਾ, ਪ੍ਰਸਾਦ ਹੁੰਦੀ ਹੈ ਕਿਰਪਾ। ਕਹਿੰਦੇ ਰਾਮ ਦੀ ਮੇਰੇ ਤੇ ਕਿਰਪਾ ਹੋ ਗਈ, ਮੈਂ ਉਸ ਪੂਰੇ ਰਾਮ ਦੀ ਪ੍ਰਾਪਤੀ ਕਰ ਲਈ ਹੈ।
ਆਸਾ ਰੋਜਾ ਧਰੈ ਮਨਾਵੈ ਅੱਲੋ, ਸਵਾਦਤ ਜੀ ਸੰਘਾਰੈ।
ਕਰਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਬਿਨਾਂ ਬਾਣੀ ਨੂੰ ਪੜ੍ਹੇ ਤੇ ਬੰਦੇ ਦੇ ਪਰਮ ਦੂਰ ਨਹੀਂ ਹੁੰਦੇ। ਸਾਡੇ ਵਿੱਚ ਵੀ ਬੜੇ ਲੰਬੇ ਸਮੇਂ ਤੋਂ ਇੱਕ ਪਰਮ ਚੱਲਿਆ ਹੁੰਦਾ ਹੈ, ਲੋਕ ਸਾਲ ਕਰਦੇ, ਮੇਰੇ ਤੇ ਵੀ ਕਰਦੇ, ਨਾ ਜੀ ਸਿੱਖ ਧਰਮ ਵਿੱਚ ਮਾਸ ਖਾਣਾ ਕਿਵੇਂ ਹੈ, ਐਸੇ ਸਾਲ ਲੋਕ ਕਰਦੇ ਨੇ। ਜਿਹੜੇ ਖਾਂਦੇ ਨੇ ਉਹ ਕਹਿੰਦੇ ਨੇ ਜੀ ਜਾਇਜ਼ ਹੈ, ਖਾ ਲਓ। ਜਿਹੜੇ ਨਹੀਂ ਖਾਂਦੇ ਉਹ ਕਹਿੰਦੇ ਨੇ ਨਹੀਂ ਜੀ, ਮਾਸ ਖਾਣਾ ਬੇਵਰਜਿਤ ਹੈ। ਹੁਣ ਯਾਦ ਰੱਖਿਓ, ਮੈਂ ਨਾ ਤਾਂ ਇਹ ਕਹਿਣਾ ਕਿ ਮਾਸ ਖਾਓ ਤੇ ਨਾ ਇਹ ਕਹਿਣਾ ਕਿ ਨਾ ਖਾਓ। ਮੈਂ ਤੁਹਾਡੇ ਪਾਸ ਕਰਨੀ ਗੱਲ ਗੁਰੂ ਦੀ, ਜੋ ਗੁਰੂ ਕਹਿੰਦਾ ਉਹ ਕਰਨਾ। ਇਹ ਜਿਹੜਾ ਸ਼ਬਦ ਹੈ ਕਬੀਰ ਜੀ ਦੀ ਇੱਕ ਕਾਜੀ ਨਾਲ ਵਾਰਤਾਲਾਪ ਹੈ। ਕਾਜੀ ਨੂੰ ਕਬੀਰ ਜੀ ਇਹ ਗੱਲ ਕਹਿੰਦੇ ਨੇ ਕਿ ਐ ਕਾਜੀ, ਤੁਸੀਂ ਲੋਕ ਰੋਜੇ ਤਾਂ ਰੱਖਦੇ ਹੋ ਅੱਲਾ ਨੂੰ ਮਨਾਉਣ ਲਈ ਕਿ ਅੱਲਾ ਪ੍ਰਸੰਨ ਹੋ ਜਾਏ, ਪਰ ਆਪਣੀ ਜਵਾਨ ਦੇ ਸਵਾਦ ਲਈ ਸਵਾਦਤ ਜੀਉ ਸੰਘਾਰਾ ਉਹਨਾਂ ਜੀਵਾਂ ਨੂੰ ਤੁਸੀਂ ਮਾਰਦੇ ਹੋ। ਕੀ ਉਹ ਜਿਹੜਾ ਅੱਲਾ ਹੈ ਉਹ ਤੁਹਾਡੇ ਰੋਜੇ ਰੱਖੇ ਤੇ ਪ੍ਰਸੰਨ ਹੋਏਗਾ? ਜਦੋਂ ਤੁਸੀਂ ਉਸਦੇ ਜੀਵ ਪੈਦਾ ਕੀਤੇ, ਜੀਵ ਨੂੰ ਮਾਰ ਦਿੱਤਾ, ਤੇ ਕਾਜੀ ਜੀ ਅੱਲਾ ਨੇ ਪ੍ਰਸੰਨ ਨਹੀਂ ਹੋਣਾ। ਅਗਲੀ ਪੰਕਤੀ ਵਿੱਚ ਆਪ ਜੀ ਕਹਿ ਰਹੇ ਹਨ,
ਆਪਾ ਦੇਖ ਅਵਰ ਨਹੀਂ ਦੇਖਾ ਕਾਹੇ ਕੋ ਝੱਖ ਮਾਰੇ।
ਗੱਲ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਹੈ ਕਾਜੀ ਜੀ, ਤੁਸੀਂ ਆਪਾ ਤਾਂ ਵੇਖਦੇ ਹੋ, ਇੱਕ ਪਾਸੇ ਗੱਲ ਕਰਦੇ ਹੋ ਈਸ਼ਵਰ ਨੂੰ ਮਿਲਣ ਦੀ, ਉਹਨੂੰ ਪ੍ਰਸੰਨ ਕਰਨ ਦੀ, ਦੂਜੇ ਪਾਸੇ ਦੂਜੇ ਜੀਵਾਂ ਬਾਰੇ ਤੁਸੀਂ ਦੇਖਦੇ ਨਹੀਂ, ਉਹਨਾਂ ਜੀਵਾਂ ਨੂੰ ਤੁਸੀਂ ਵੱਧ ਕਰਦੇ ਹੋ, ਮਾਰਦੇ ਹੋ। ਬਾਣੀ ਨੇ ਐਸੇ ਬਚਨ ਵੀ ਕਹੇ ਨੇ, ਜੀਵ ਵਧਾਓ ਕਿ ਜੀਵਾਂ ਨੂੰ ਮਾਰਨ ਵਾਲੇ ਹੋ, ਜੀਵ ਵਧਾਓ ਸੋ ਧਰਮ ਕਰ ਥਾਪੋ। ਕਹਿੰਦੇ ਨੇ ਤਾਂ ਜੀ ਸਾਡਾ ਧਰਮ ਹੈ, ਸਾਡੇ ਧਰਮ ਚ ਐਸਾ ਲਿਖਿਆ ਕਿ ਜੀਵਾਂ ਨੂੰ ਮਾਰਨਾ ਹੈ। ਤੋ ਕਬੀਰ ਜੀ ਮਹਾਰਾਜ ਕਹਿੰਦੇ ਫਿਰ ਅਧਰਮ ਕਹੋ ਕਤ ਭਾਈ, ਜੀਵਾਂ ਨੂੰ ਮਾਰਨਾ ਜੇ ਧਰਮ ਹੈ ਤਾਂ ਅਧਰਮ ਕਿਹਨੂੰ ਕਹੋਗੇ? ਆਪਸ ਕਹੋ ਮੁਨਵਰ ਕਰ ਥਾਪੋ ਕਾਂਕੋ ਕਹੋ ਕਸਾਈ, ਆਪਣੇ ਆਪ ਨੂੰ ਧਰਮ ਦੇ ਠੇਕੇਦਾਰ ਖਵਾਉਂਦੇ ਹੋ ਤੇ ਕਸਾਈ ਕਿਸ ਨੂੰ ਕਹੋਗੇ? ਤੋ ਕਬੀਰ ਜੀ ਮਹਾਰਾਜ ਇੱਥੇ ਕਹਿੰਦੇ ਨੇ ਕਿ ਆਪਾਂ ਦੇਖ ਅਵਰ ਨਹੀਂ ਦੇਖਾ। ਐ ਕਾਜੀ, ਆਪਣੇ ਆਪ ਨੂੰ ਤਾਂ ਦੇਖਦੇ ਹੋ, ਦੂਸਰੇ ਦੀ ਜਾਨ ਬਾਰੇ ਕੁਝ ਦੇਖਦੇ ਨਹੀਂ, ਤੇ ਫਿਰ ਕਾਹੇ ਕੋ ਝੱਕ ਮਾਰੇ, ਐਵੇਂ ਝੂਠੀਆਂ ਗੱਪਾਂ ਕਿਸ ਲਈ ਮਾਰਦੇ ਹੋ?
ਕਾਜੀ ਸਾਹਿਬ ਏਕ ਤੋਹੀ ਮੈਂ ਤੇਰਾ ਸੋਚ ਵਿਚਾਰ ਨ ਦੇਖਾ।
ਐ ਕਾਜੀ, ਕੀ ਉਹ ਕੱਲਾ ਮਾਲਕ ਤੇਰੇ ਵਿੱਚ ਹੀ ਵੱਸਦਾ? ਕੀ ਉਹ ਤੇਰਾ ਹੀ ਮਾਲਕ ਹੈ? ਕੀ ਉਹ ਤੇਰਾ ਮੁੱਲ ਖਰੀਦਿਆ ਹੋਇਆ ਹੈ? ਕਾਜੀ ਸਾਹਿਬ ਏਕ ਤੋਹੀ ਮੈਂ, ਇੱਕ ਤੇਰੇ ਵਿੱਚ ਹੀ ਹੈ, ਕੀ ਉਹ ਤੇਰਾ ਹੀ ਹੈ? ਸੋਚ ਵਿਚਾਰ ਨਾ ਦੇਖੈ। ਐ ਕਾਜੀ, ਤੂੰ ਕਦੇ ਇਸ ਗੱਲ ਨੂੰ ਸੋਚ ਕੇ ਵਿਚਾਰ ਕੇ ਨਹੀਂ ਦੇਖਿਆ ਕਿ ਉਹ ਤਾਂ ਸਾਰਿਆਂ ਦਾ ਹੈ, ਤਮਾਮ ਜੀਵ ਉਸਦੇ ਨੇ, ਉਹ ਜੀਵਾਂ ਦਾ ਹੈ। ਖਾਲਕ ਖਲਕ ਮੈਂ, ਖਲਕ ਬਸੈ ਰੱਬ ਮਾਂ ਹੈ। ਅਗਲੀ ਪੰਕਤੀ ਚ ਆਪ ਕਹਿੰਦੇ ਹਨ,
ਖਬਰ ਨਾ ਕਰਹਾ ਦੀਨ ਕੇ ਬੋਰੇ ਤਾਂ ਤੇ ਜਨਮ ਅਲੇਖਾ।
ਹੈ ਆਪਣੇ ਮਜ਼ਹਬ ਵਿੱਚ ਪਾਗਲ ਹੋਏ ਕਾਜੀ, ਤੂੰ ਕਦੇ ਇਸ ਗੱਲ ਦੀ ਖਬਰ ਨਹੀਂ ਕਰਦਾ ਕਿ ਜੀਵਾਂ ਨੂੰ ਮਾਰਨਾ ਧਰਮ ਨਹੀਂ ਹੁੰਦਾ। ਇਸੇ ਕਰਕੇ ਐ ਕਾਜੀ, ਇਹ ਤੇਰਾ ਜਿਹੜਾ ਮਨੁੱਖਾ ਜਨਮ ਹੈ ਇਹ ਕਿਸੇ ਲੇਖੇ ਵਿੱਚ ਨਹੀਂ ਪੈਣਾ। ਕਬੀਰ ਜੀ ਮਹਾਰਾਜ ਕਹਿ ਰਹੇ ਹਨ,
ਰਹਾਉ ਸਾਚ ਕਤੇਬ ਬਖਾਨ ਅਲੋ ਨਾਰ ਪੁਰਖ ਨਹੀਂ ਕੋਈ।
ਕਹਿੰਦੇ ਉਹ ਕਿਤਾਬਾਂ ਜਿਹੜੀਆਂ ਸੱਚ ਨੇ ਉਹ ਕੇਵਲ ਤੇ ਕੇਵਲ ਅੱਲਾ ਦੀ ਗੱਲ ਕਰਦੀਆਂ ਨੇ। ਜਿਹੜਾ ਅੱਲਾ ਨਾ ਨਾਰ ਹੈ ਨਾ ਪੁਰਖ ਹੈ, ਉਹ ਕਦੇ ਕਿਸੇ ਪੁਰਖ ਨਾਰ ਦੀ ਗੱਲ ਨਹੀਂ ਕਰਦੀਆਂ। ਉਹ ਕਿਤਾਬਾਂ ਸੱਚ ਨੇ ਜਿਹੜੀਆਂ ਅੱਲਾ ਦੀ ਗੱਲ ਕਰਦੀਆਂ ਨੇ। ਬਾਣੀ ਵਿੱਚ ਐਸੇ ਬਚਨ ਆਏ ਨੇ, ਸਤਿਗੁਰੂ ਜੀ ਨੇ ਕਹਿਣ, ਵੇਦ ਕਿਤੇਬ ਕਹੋ ਮਤ ਝੂਠੇ, ਝੂਠਾ ਜੋ ਨਾ ਵਿਚਾਰੈ। ਝੂਠਾ ਉਹ ਹੈ ਜਿਹੜਾ ਉਹਨਾਂ ਦੀ ਵਿਚਾਰ ਨਹੀਂ ਕਰਦਾ, वेद झूठे नहीं, किताबें झूठियां नहीं। तो कबीर जी मारे कहते हैं कि साच किताब बखाना अल्लाह, वो जड़िया किताबा ने चार वो अल्लाह की गल कर दिया, नार पुरख नहीं कोई किसी पुरख की गल नहीं कर दिया, किसी स्त्री की गल नहीं कर दिया, अल्लाह भी ना औरत है ना पुरख है। अगली पंक्ति कह रहे हैं
पड़े गुने नाही कछ बौरे जो दिल में खबर न होई।
है पागल, जे तू ना किताबा नहीं पढ़ लिया ते तेरे दिल विच तेनू अल्लाह की खबर ही ना पई ते फिर ता तू पागल है, तेनू किसी गल का ज्ञान ही नहीं। पढ़न दा ते विचार करन दा लाभ ता है जे तेनू किताबा नू पढ़ के अल्लाह का पता चल जाए। याद रखियो गुरु साहिब ने ऐसे वचन बाणी च भी कहे, आप जी कहने क्या पढ़ी है क्या गुनी है क्या वेद पुराना सुनी है। कहने दुनिया ने लोको केवल ते केवल पढ़ लैण नाल, केवल ते केवल कथ लैण नाल, विचार कर लैण नाल कुछ होने वाला नहीं है। वेदा ते पुराणा नू सुनन नाल भी कुछ नहीं होएगा। पढ़े सुने क्या होई जो सहज न मिलो सोई। ना पढ़न नाल ना सुनन नाल सतगुरु जी कहने कुछ होना है। जिन्नी देर तक तेनू पढ़ के जा सुन के बाणी नाल जुड़ के ज्ञान प्राप्त नहीं होया, उन्नी देर ए समझ के पढ़न ते सुनन दा कोई फायदा ही नहीं होया तेनू। आप जी बचन कर दे हर का नाम ना जब तक गवारा, क्या सोचा है बारंबारा। ऐ मूर्ख ऐ पागल बंदे तू हरी दा नाम क्यों नहीं जपदा, क्यों बार बार सोचना है। तेरा गुरु बार बार पुकार के कहना भाई नाम जप, पर तू जपदा नहीं है। सहब सतगुरु पातशाह जी पावन माणिक कह रहे हैं के पढ़े गुने नाही कसबावरे जो दिल में खबर न होई। पढ़ नाल ते विचार कर नाल ऐ पागल बंदिया का जी कुछ होना नहीं। जिन्नी देर तक उस अल्लाह की खबर तेरे दिल विच नहीं पैंदी तो उसनु अंदरों नहीं जान लेंदा।
अल्लाह हो गैब सगल काट पीतर सिर दैल हो बिचारी।
जिसनु तो अल्लाह कहना है ਉਹ ਸਾਰੀਆਂ ਜਗ੍ਹਾ ਤੇ ਗਾਇਬ ਗੁਪਤ ਵਰਤਦਾ ਹੈ। ਆਪਣੇ ਹਿਰਦੇ ਵਿਚ ਇਸ ਗੱਲ ਦੀ ਵਿਚਾਰ ਕਰਕੇ ਵੇਖ। ਕਬੀਰ ਜੀ ਕਹਿੰਦੇ ਨੇ
ਹਿੰਦੂ ਤੁਰਕ ਦੋਹੂੰ ਮੈਂ ਇੱਕ ਕਹਿ ਕਬੀਰ ਪੁਕਾਰੀ।
ਹਿੰਦੂ ਵਿਚ ਵੀ ਉਹੀ ਅੱਲਾ ਹੈ, ਤੁਰਕ ਵਿਚ ਵੀ ਉਹੀ ਅੱਲਾ ਹੈ। ਗੁਰੂ ਸਾਹਿਬ ਜੀ ਦੇ ਐਸੇ ਬਚਨ ਨੇ ਕਿ ਕਉ ਭਇਓ ਮੁੰਡੀਆ सन्यासी को जोगी भयो को ब्रह्मचारी को जति अनुमान भयो हिंदू तुर्क को राफसी इमाम साफी मानस की जात सभे एक है पहचान दो। बाणी विच भी ऐसे वचन आए कि ओ अकाल पुरख वाहेगुरु सारे विच वसदा है, उन्हों अल्लाह कहो राम कहो भाषा भेद है। तमाम जीवां विच कोई बोला राम राम, कोई खुदाए, कोई सेवा गुसैया, कोई अल्लाह है। कारण कारण करीम कृपा धार रहीम। किते आप कहते माटी एक अनेक भांत कर साजी साजन हारे। ना किस पहुंच माटी के भांडे ना किस पहुंच कुम्हारे। सब मैं सच्चा एको सोई जिसका किया सब किस होई। हुक्म पछाणा सो एको जाना है बंदा कहिया सोई। अल्लाह अलख ना जाई लखिया गोर गोड़ दीना मीठा। कह कबीर मेरी शंका नासी सर्ब निरंजन दीठा। वो तमाम जीवां विच आप वसदा है। कबीर जी महाराज पुकार के कह रहे हैं कि हिंदू तुरक दोहू में एक है। पर एक विखरो गल इन सोच विचार के देखो, हिंदू ही कल्ला नहीं, हिंदू तो तुरक ही नहीं, तमाम जीव जितने ने उन्हें सारे विच ओही वसदा है ना। जिवें बाप एक है कोई उसनु पिता जी कहिंदा कोई पापा कहिंदा, कोई डैडी कहिंदा, कोई अबा कहिंदा, कोई बापू कहिंदा, मुराद तो पिता तो है ना। फिर ए ऐसी संसार ते हवा लग गई कि राम कहन वाले नु अल्लाह कहन वाला चंगा नहीं लगता, अल्लाह कहन वाले नु वाहेगुरु कहन वाला चंगा नहीं लगता, वाहेगुरु कहन वाले नु गॉड कहन वाला चंगा नहीं लगता, आपस में लड़ रहे हैं। नाम एक दा है, जुड़ना उस नाल सब दा धर्म है, और धर्म के नाम से झगड़े करी जा रहे हैं। याद रखो, धर्म कदे झगड़ा नहीं करता, धर्म तो जोड़ता है, गुरु तो जोड़ता है। गुरु ने किते नहीं किया कि राम ना कहो, आप जी बाणी कितनी बार राम लिख गए, किते नहीं किया अल्लाह ना कहो, कितनी बारी बाणी अल्लाह आया है, कितनी बारी हरि आया है, कितनी बारी प्रभु आया है, कितनी बारी भगवान आया है, माधव आया है, बीठल आया है, जो भी कहना है कहो। याद रखियो, सतगुरु पातशाह जी कहते झगड़ा ना करो, झगड़े कदो निबड़े। जिम्मे कबीर जी ने बाणी च वचन किया कि हमारा झगड़ा रहा न को पंडित मुला साढ़े दो। कह लगे मैं पंडित नालो सांझ तोड़ ली, मुला नालो सांझ तोड़ ली, मेरा किसे नाल कोई झगड़ा नहीं, मैं राम दा नाम जपदा। बेशक मां कबीर दे राम कहन ते नाराज है, आप बाणी च पुकार के कहंदे कि मेरी मां कहंदी हमरे कुल कौने राम कहो, जबकि माला लई नपूते तब ते सुख ना भयो। पर कबीर राम कहंदे उन्हां नूं राम विच आनंद है, उन्होंने ऐसे ऐसे सवाल किते कि अल्लाह एक मसीत बस्त है, अवर मुल्क किस केरा। कहने जे अल्लाह केवल पच्छम विच ही वसदा है ते बाकी दुनिया वो की करेगी, वो तो सर्व कट कट वासी सर्व निवासी है, उन्हों जर्रे जर्रे विच तुसी वेख सकते हो, पर वेखण वाली अखां दी लोड़ है। वो अखां उदों मिलदियां जदों जीव नाम नाल जुड़ जांदा है, उन्हों पता चल जांदा कि नहीं मेरा ही नहीं वो सारयां दा है। नामदेव जी महाराज पुकार के कहने सब है खट राम बोला, रामा बोला, राम बिना को बोला रे, सेकल माटी कुंजर चीटी भाजन है बोना ना रे, अस्थावर जंगम कीट पतंगम खट खट राम समाना रे। असी उस वाहगुरु नाल राम नाल अल्लाह गॉड ईश्वर भगवान ब्यंत नाम जिस दिन उस नाल जुड़ना है, अपने अंदरों अवगुणा नूं कढ के गुणा वाले बनना है, क्योंकि गुरु के पास असि गुण लैण लई आए हां, इतों कुछ लैके जाना है। बाणी दे वचन ने सांझ की जाए गुणा खेरी शान अवगण चली है, इथे ही समाप्ति है। गुरु पातशाह कृपा करन पवित्र बाणी दा उपदेश साडे सारयां दे हिरदे च वस जाए, जिस नाल साडा मनुखा जन्म सफला हो सके। गुरु प्यारियो, बाणी दी विचार करदे होईए भुल्लां गुरु के दर का कूकर जान के सतसंगत अपने दर का पेखारी जान के माफ कर देनी है। बचन उपदेश गुरु का जान के हृदय च वसाना, ताकि दास दा अते आप जी सारयां दा जो गुरु की हजूरी विच गुजारिया समा है वह लेखे विच पै सके, जिस नाल असी हो जाइए। एह लोग सुखी है पर लोग सुहेले, नानक हर आप मेले।
अल्लाह गैब सगल कट पीतर हृदय लिहो विचारी, हिंदू तुर्क दोहू मैं एक कह कबीर पुकारी।
वाहिगुरु जी का खालसा, वाहिगुरु जी की फतेह।